ਉਹ ਹਜ਼ੂਰ ਸਾਹਿਬ ਉਹੀ ਲਾਉਂਦੇ ਨੇ, ਸਮਝਿਆ ਨੀ, ਜਾਣ ਕੇ ਲਾਉਂਦੇ ਨੇ, ਇਹ ਭੱਜ ਜਾਂਦੇ ਨੇ, ਇਹ ਨੀ ਲਾਉਂਦੇ ਹੁਣ, ਜੇ ਲਾਉਂਦੇ ਨੇ ਉਹ ਕਹਿੰਦੇ ਸਿੱਖੇ ਨੀ ਤੁਸੀਂ, ਸੰਗਤ ਲਵਾ ਲੈਂਦੀ ਹੈ ਭੱਜ ਜਾਂਦੇ ਨੇ, ਇਹਨਾਂ ਨੂੰ ਸਿੱਖੀ ਚੋਂ ਬਾਹਰ ਕੱਢ ਦਿੰਦੇ ਨੇ ਹੋਏ ਕਿਸਮ ਦਾ। ਹਾਂਜੀ,
ਮਾਲਣੀ ਭੁੱਲੀ ਜੱਗ ਭੁਲਾਨਾ, ਹਮ ਭੁਲਾਨੇ ਨਾਹੀਂ।
ਮਾਲਣੀ ਭੁੱਲੀ ਜੱਗ ਭੁਲਾਨਾ, ਸਾਰੇ ਜੱਗ ਭੁੱਲਿਆ, ਮਾਲਣੀ ਤਾਂ ਵਿੱਚ ਹੀ ਹੈ ਜੱਗ ਦੇ, ਹਮ ਭੁਲਾਨੇ ਨਾਹੀਂ।
ਕਹੋ ਕਬੀਰ ਹਮ ਰਾਮ ਰਾਖੇ, ਕਿਰਪਾ ਕਰ ਹਰ ਰਾਏ।
ਹਰ ਰਾਏ
ਕਿਰਪਾ ਕਰ, ਹਰ ਰਾਏ,
ਹਰ ਰਾਏ ਕਿਰਪਾ ਕਰੀ ਹੈ, ਕਿਰਪਾ ਕਰਨੀ ਕਰੀ ਹੈ,
ਕਿਰਪਾ ਕਰੀ ਹਰ ਰਾਏ,
ਆਓ ਕਰੀ ਲਾਉਦਾ ਰਾਜੇ ਨੂੰ ਸਹਿਰੀ ਹੈ, ਮੇਰੇ ਤੇ ਹਰ ਰਾਏ ਨੇ ਕਿਰਪਾ ਕਰੀ ਹੈ, ਮੈਂ ਬਚ ਗਿਆ ਭੁੱਲਣ ਤੇ। ਆਹ ਗੱਲ ਹੈ, ਇਹ ਕਰੀ ਨੂੰ ਘਰ ਪੜੀ ਜਾਂਦੇ ਨੇ, ਕਰੀ ਲਫ਼ਜ਼ ਪੜ੍ਹਨਾ ਇਹ, ਜਿੱਥੇ ਵੀ ਰਾਜੇ ਨੂੰ ਸਹਿਰੀ ਹੈ, ਰਾਜੇ ਨੂੰ ਬਿਹਾਰੀ ਪੜੀ ਜਾਂਦੀ ਹੈ। ਜਿਹੜਾ ਪੰਜਾਬ ਹੈ, ਪੰਜਾਬ ਵਾਲਿਆਂ ਦੀ ਬੋਲੀ, ਪੰਜਾਬ ਵਾਲਿਆਂ ਦੀ ਬੋਲੀ ਹਿੰਦੀ ਨਹੀਂ ਹੈ, ਹਿੰਦੀ ਦੇ ਸਟਾਈਲ ਤੇ ਬਾਣੀ ਲਿਖੀ ਹੋਈ ਹੈ, ਕਿਉਂਕਿ ਇਹਨਾਂ ਨੂੰ ਆਉਂਦੀ ਨਹੀਂ ਸੀ, ਵਿਚਾਰਿਆਂ ਦਾ ਉਚਾਰਨ ਹੈ ਨਹੀਂ ਸੀ, ਇੰਨੀ ਮਿਹਨਤ ਕੀਤੀ ਸੀ, ਇਹ ਕਹਿੰਦੇ ਚੱਲ ਇੱਦਾਂ ਹੀ ਕਰੀ ਜਾਓ ਫਿਰ ਕਰ ਲੈਣਗੇ ਠੀਕ। ਅਨਪੜ੍ਹ ਆਉਂਦੇ ਸੀ, ਅਨਪੜ੍ਹਾਂ ਨੂੰ ਪੜ੍ਹਾਉਂਦੇ ਸੀ ਬਾਣੀ, ਉਹਨਾਂ ਦੀ ਜ਼ਬਾਨ ਉਲਟਦੀ ਨਹੀਂ ਸੀ, ਸਿਆਣੀ ਅਰੋਕੜ ਬੁਲਾਉਣੇ ਬਹੁਤ ਔਖੇ ਨੇ, ਉਦੋਂ ਲਾਪਰਵਾਹੀ ਕਰ ਲਈ, ਉਹੀ ਲਾਪਰਵਾਹੀ ਚੱਲੀ ਜਾਂਦੀ, ਕਰ ਨਹੀਂ ਲੱਭਦਾ, ਕਰ ਜਿਹੜਾ ਲੱਭਦਾ, ਕਰ ਦੇ ਵਿੱਚ ਆਰਡਰ ਹੈ, ਆਪਾਂ ਕਹਿੰਦੇ ਹਾਂ ਕੰਮ ਕਰ, ਫਿਰ ਕਹਿੰਦੇ ਨਾ ਉਹ ਹੁਕਮ ਹੈ, ਉੱਥੇ ਉਹ ਤਾਂ ਹੁਕਮ ਹੈ, ਜਾਂ ਜੋ ਕਿਰਪਾ ਕਰ ਮੇਰੇ ਤੇ, ਕਿਰਪਾ ਤਾਂ ਜੋ ਹੋਈ ਨਹੀਂ, ਫਿਰ ਕਿਰਪਾ ਮੰਗੀ ਹੈ, ਚਲੋ ਮੰਗੀ ਹੋ ਸਮਝ ਲਓ, ਕਰੀ ਤਾਂ ਹੈ ਨਹੀਂ, ਫਿਰ ਬਚ ਕੇ ਮੈਂ ਗਿਆ, ਫਿਰ ਕਿਰਪਾ ਕਰੀ, ਹਰ ਰਾਏ ਨੇ ਕਿਰਪਾ ਕਰਤੀ ਤਾਂ ਬਚਿਆ ਮੈਂ, ਕਿਰਪਾ ਹੋ ਚੁੱਕੀ ਹੈ, ਕਰੀ ਦਾ ਮਤਲਬ ਹੋ ਚੁੱਕੀ ਹੈ,
ਹਾਂ
ਤਾਂ ਨੀ ਮੈਂ ਬੋਲਿਆ, ਮੇਰੇ ਤੇ ਕਿਰਪਾ ਹੋ ਗਈ, ਕਿਰਪਾ ਕਾਹਦੀ ਹੋ ਗਈ, ਮਗਰ ਚਲਿਆ ਗਿਆ ਨਾ, ਅਕਲ ਆ ਗਈ ਥੋੜੀ ਜੀ, ਥੋੜੀ ਜੀ ਅਕਲ ਆ ਗਈ, ਮਗਰ ਚਲਿਆ ਗਿਆ ਛੱਡ ਕੇ, ਉੱਥੇ ਜਾ ਕੇ ਪੜਿਆ ਤਾਂ ਕਿਰਪਾ ਹੋਈ, ਉੱਥੇ ਸਮਝ ਆ ਗਈ।
ਕਹੋ ਕਬੀਰ ਹਮ ਰਾਮ ਰਾਖੇ, ਕਿਰਪਾ ਕਰੀ ਹਰ ਰਾਏ।
ਹਾਂ ਰਾਮ ਰਾਖੇ,
ਕਿਰਪਾ ਕਰੀ ਹਰ ਰਾਏ,
ਹਰ ਰਾਏ ਨੇ ਕਿਰਪਾ ਕਰਤੀ, ਸਮਝ ਆ ਗਈ ਗੱਲ ਦੀ।
12 ਵਰਸ਼ ਬਾਲਕਨ ਪੀਤੇ, 20 ਵਰਸ ਤਪ ਕੁਛ ਤਪਦਾ ਕਿਉਂ।
12 ਵਰਸ ਬਾਲਪਨ ਬੀਤੇ, ਕਿੰਨੀ ਉਮਰ ਤੱਕ ਹੈ, 12 ਤੋਂ ਫਿਰ 20 ਵਰਸ ਤੱਕ ਤਪ ਕਰੀ ਦਾ ਹੁੰਦਾ। ਤਪ ਦੇ ਵਿੱਚ ਇਹ ਜਾਤ ਨੂੰ ਮੰਨਦੇ ਨੇ, ਜਾਤ ਨੂੰ ਵੀ ਤਪ ਮੰਨਦੇ ਨੇ, ਬਾਲਪਨ ਦੇ ਵਿੱਚ ਖੇਡ ਵਿੱਚ ਮਨ ਜਿਹੜਾ ਰੱਖਿਆ ਹੁੰਦਾ ਨਾ, ਉਹਨੂੰ ਉਦੋਂ ਖੇਡ ਵੱਲੋਂ ਰੋਕਣਾ ਵੀ 8 ਸਾਲ ਦੇ ਵਿੱਚ ਰੁਕਦਾ, 12 ਸਾਲ ਦਾ ਖੁੱਲ੍ਹਾ ਛੱਡਿਆ ਹੋਇਆ ਮਨ 8 ਸਾਲ 'ਚ ਰੁਕਦਾ ਹੌਲੀ ਹੌਲੀ, ਜਿਹੜੀਆਂ ਆਦਤਾਂ ਵਿਗੜ ਗਈਆਂ 12 ਸਾਲ ਬੱਚੇ ਦੀਆਂ ਖੁੱਲ੍ਹਾ ਛੱਡਤਾ, ਉਹ 12 ਸਾਲ 'ਚ ਹੌਲੀ ਹੌਲੀ ਰੁਕਦਾ, ਨਵੀਂ ਲਾਈਨ 'ਤੇ ਆਉਂਦਾ, ਲਾਈਨ ਬਦਲ ਨੂੰ 8 ਸਾਲ ਹੋਰ ਲੱਗ ਜਾਣੇ ਨੇ, ਧਰਮ 'ਚ ਲਿਆਉਣ ਵਾਸਤੇ 8 ਸਾਲ ਲੱਗਣੇ ਨੇ, ਇੱਕ ਲਾਈਨ ਤੋਂ ਪੱਟ ਕੇ ਦੂਏ ਪਾਸੇ ਲਾਉਣ ਵਿੱਚ ਜਿਹੜਾ ਹੈ ਨਾ ਉਹ ਤਪ ਹੈ, ਇੱਧਰੋਂ ਪੱਟਣਾ ਇੱਧਰ ਲਾਉਣਾ, ਜਾਂ ਪੱਟ ਕੇ ਬੂਟੇ ਨੂੰ ਲਾਈਦਾ ਤਾਂ ਕਿੰਨਾ ਚਿਰ ਲੱਗਦਾ ਚੱਲਣ ਨੂੰ, ਦੁਬਾਰਾ ਚੱਲਣ ਨੂੰ ਪੱਤਾ ਫਿਰ ਚਿਰ ਲੱਗਦਾ, ਇਹ 8 ਸਾਲ ਤਾਂ ਇੱਦਾਂ ਹੀ ਲੱਗ ਜਾਣੇ ਨੇ, ਇਹਨੂੰ ਤਪ ਕਹਿੰਦੇ ਨੇ, 20 ਵਰਸ ਕੱਚੋ
ਤਪਣਾ ਕਿਉਂ,
ਤਪ ਦੇ ਵਿੱਚੋਂ ਪ੍ਰਾਪਤੀ ਕੁਛ ਨਹੀਂ ਹੁੰਦੀ ਬਹੁਤੀ, ਖੜਾ ਦੂਏ ਪਾਸੇ ਪਾਣੀ 'ਚ ਪਰ ਪੱਤਾ ਤਾਂ ਫੁੱਟ ਗਿਆ ਉਹਨੂੰ, ਤਪੇ ਕਰ ਰਿਹਾ ਉੱਥੇ ਬੂਟਾ, ਉਹ ਪ੍ਰਾਪਤੀਆਂ 'ਚ ਜੜਾਂ ਕੁਛ ਨਹੀਂ ਲੈ ਰਹੀਆਂ ਜ਼ਮੀਨ 'ਚੋਂ, ਜੜਾਂ ਲੈਣ ਕੁਛ ਤਾਂ ਸਿਰਫ ਹਰਾ ਹਰਾ ਰੱਖ ਰਹੀਆਂ ਨੇ, ਜੇ ਲੈ ਰਹੀਆਂ ਨੇ ਇੰਨਾ ਕੁ ਲੈ ਰਹੀਆਂ ਨੇ ਵੀ ਸੁੱਕ ਨਹੀਂ ਰਿਹਾ, ਥੋੜ੍ਹਾ ਬਹੁਤ ਤਾਂ ਕਮਲਾ ਜ਼ਰੂਰ ਰਿਹਾ, ਉਹੋ ਜਿਹਾ ਹਰਾ ਭਰਾ ਨਹੀਂ ਰਿਹਾ, ਬਚਾਓ ਇਹ ਬਚਾਓ ਹੋ ਰਿਹਾ, 20 ਵਰਸ ਕੱਜੋ
ਤਪਨਾ ਕਿਉਂ,
ਤਪਨਾ ਹੁਣ ਇੱਥੇ ਇੱਕ ਸਵਾਲ ਹੋਰ ਹੈ, ਦਸਮ ਪਾਤਸ਼ਾਹ ਦੀ ਉਮਰ ਦਾ 5 ਸਾਲ ਦਾ ਫਰਕ ਹੈ ਹਿਸਟਰੀ 'ਚ, ਇਹ ਗੱਲ ਗੁਰਬਾਣੀ 'ਚ ਆਈ ਹੋਈ ਹੈ, 12 ਸਾਲ ਬਾਲਪਨ ਬੀਤੇ, ਅਸੀਂ 8 ਸਾਲ ਦਾ ਮੰਨਦੇ ਹਾਂ, 2 ਸਾਲ ਦੀ ਉਮਰ ਮੰਨਦੇ ਹਾਂ, 2 ਸਾਲ 'ਚ ਆਏ ਨੇ 8 ਸਾਲ ਦੇ ਸੀ ਅਨੰਦਪੁਰ ਸਾਹਿਬ ਜਾਂ ਗੁਰਿਆਈ ਦਿੱਤੀ, ਉਹ ਕਹਿੰਦੇ ਜਬ ਹਮ ਧਰਮ ਕਰਮ ਮੋ ਆਵਾ ਦੇਵ ਲੋਕ ਦਾ ਪਿਤਾ ਸੁਧਾਓ, 12 ਸਾਲ ਬਾਲਪਨ ਕਹਿੰਦੀ ਹੈ ਬਾਣੀ, 13ਵੇਂ ਸਾਲ ਦੇ ਵਿੱਚ ਧਰਮ ਦੇ ਤਾਬਾ ਸ਼ੁਰੂ ਹੋ ਜਾਂਦਾ ਤੇਰਾ ਇੱਥੇ ਇਸ ਕਰਕੇ 13 ਸਾਲ ਦੀ ਉਮਰ ਸੀ ਸਾਡਾ ਮਸਲਾ ਸੀ ਹੱਲ ਹੁੰਦਾ ਹੈ ਕਿ 5 ਸਾਲ ਦਾ ਫਰਕ ਕਿਵੇਂ ਲੱਭੇ ਸਿੱਖ ਦਾ ਉਹ ਇਹੀ ਸੀ ਜਨਮਦਿਨ ਪੁੱਛਦੀ ਸੱਤੇ ਦਾ ਕੀਰਤਨ ਆ ਰਿਹਾ ਅੰਮ੍ਰਿਤਸਰ ਤੇ ਮੈਂ ਯੂਪੀ 'ਚ ਬੈਠਾ ਸੀ ਗੁਰਦੁਆਰੇ ਇਹਨਾਂ ਦਾ ਸੀ IGPC ਦਾ ਗੁਰਦੁਆਰਾ ਬਣਾਓ ਬਾਗ ਉਹ ਛਡਾਇਆ ਸੀ ਮੈਂ ਸਨ 90 ਦੀ ਗੱਲ 91 ਦੀ ਗੱਲ ਉੱਥੇ ਕੱਲ੍ਹ 'ਚ ਗੱਲ ਪਈ ਜਦੋਂ ਕੜਾਕ ਦੇ ਖੁੱਲ ਗਈ ਓਹੋ 13 ਸਾਲ 13ਵਾਂ ਸਾਲ ਹੈ ਉਹ ਧਰਮ ਦੇ ਵਿੱਚ 13ਵੇਂ ਸਾਲ ਹੀ ਆਊਗਾ 12 ਸਾਲ ਧਰਮ ਦੇ ਵਿੱਚ ਨਹੀਂ ਮੰਨਿਆ ਜਾਂਦਾ ਹੈ ਬਾਲਪਣ ਹੁੰਦਾ ਜੇ ਧਰਮ ਵੀ ਹੋਊ ਤਾਂ ਬਾਲਪਣ ਹੁੰਦਾ 12 ਸਾਲ ਬਾਲਪਣ ਬੀਤੇ
20 ਵਰਸ਼ ਕੁਛ ਤਪਨਾ ਕੀ ਹੋ
20 ਵਰਸ ਕੁਛ ਤਪਨਾ ਕੀ ਹੋ ਜਬ ਆਮ ਧਰਮ ਕਰਮ ਮੋ ਆਵਾ ਇਹ ਠੀਕ ਹੈ ਵੀ ਗੁਰੂ ਛੋਟੇ ਵੀ ਹੋਏ ਨੇ ਸਾਡੀ ਉਮਰ ਦੇ ਗੁਰਮੁਖਾਂ ਦੇ ਲਾਗੂ ਨਹੀਂ ਹੁੰਦੀ ਗੱਲ ਪਰ ਇੱਥੇ ਕੁਛ ਹਿਸਟੋਰੀਕਲ ਗੱਲ ਦੱਸ ਰਹੇ ਨੇ ਧਰਮ ਦੇ ਕਰਮਾਂ ਦੀ ਜਾਂ ਮੈਂ ਜ਼ਿੰਮੇਵਾਰੀ ਸਾਂਭੀ ਇੱਥੇ ਉਮਰ ਦੀ ਗੱਲ ਕਰ ਰਹੇ ਨੇ ਆਪਣੀ ਆਯੂ ਦੀ ਗੱਲ ਦੱਸ ਰਹੇ ਨੇ ਅਸਲ 'ਚ ਅੰਦਰ ਕਰਦੇ ਕਿੰਨੀ ਉਮਰ ਸੀ ਮੇਰੀ ਧਰਮ ਦੇ ਕੰਮਾਂ ਦੀ ਜਿੰਨੀ ਉਮਰ ਲਿਖੀ ਹੈ ਗ੍ਰੰਥਾਂ ਵਿੱਚ ਜਦ ਮੇਰੀ ਇੰਨੀ ਉਮਰ ਹੋਈ ਦੇਵਲੋਕ ਤਪੇ ਦੱਸਦਾ ਵਾ ਉਹ ਦੇਵਲੋਕ 13 ਸਾਲ ਦੀ ਉਮਰ ਇਹਦਾ ਮਤਲਬ ਸੀ ਉਹਨਾਂ ਦੀ 13ਵਾਂ ਸਾਲ ਸੀ ਇਹ ਵੀ ਗੁਰਬਾਣੀ 'ਚੋਂ ਸਿੱਧ ਹੁੰਦਾ 13ਵੇਂ ਸਾਲ 'ਚ ਜਨੇਊ ਪਾਇਆ ਜਾਂਦਾ ਹਿੰਦੂਆਂ ਦੇ ਜਿਹੜਾ ਜਨੇਊ ਪਾਇਆ ਜਾਂਦਾ ਨਾ ਯੱਗੋ ਪਵੀਤ ਕਹਿੰਦੇ ਨੇ ਇਹਨੂੰ ਧਰਮ ਦੇ ਵਿੱਚ ਲਿਆਉਂਦੇ ਨੇ 13ਵਾਂ ਸਾਲ ਮੁਸਲਮਾਨਾਂ ਦੇ 13ਵੇਂ ਸਾਲ ਦੇ ਵਿੱਚ ਮਸਜਿਦ ਦੇ ਅੰਦਰ ਐਂਟਰ ਹੋ ਕੇ ਨਮਾਜ਼ ਪੜ੍ਹ ਸਕਦਾ ਜਮਾਤ ਵਿੱਚ 12 ਸਾਲ ਤੱਕ ਬਾਹਰ ਪੜ੍ਹਦੇ ਨੇ ਨਮਾਜ਼ ਬੱਚਿਆਂ 'ਚ ਖੜੋ ਮਸਜਿਦ ਤੋਂ ਬਾਹਰ ਅੰਦਰ ਨਹੀਂ ਐਂਟਰ ਹੋ ਸਕਦਾ ਜਮਾਤ ਵਿੱਚ ਨਹੀਂ ਕਰ ਸਕਦਾ ਉਹਨੂੰ ਜਮਾਤ ਕਹਿੰਦੇ ਨੇ ਜਿਹੜੇ ਅੰਦਰ ਨੇ ਨਾ ਸਿਆਣੇ ਆਦਮੀ ਉਹ ਜਮਾਤ ਹੈ ਜਿਹੜੇ ਬਾਹਰ ਹੈ ਉਹ ਬੱਚਾ ਪਾਰਟੀ ਹੈ ਬੱਚਾ ਪਾਰਟੀ 'ਚ ਖੜ ਸਕਦਾ ਬੱਚਿਆਂ 'ਚ ਕੀ ਹੁੰਦਾ ਕੋਈ ਹੱਸ ਵੀ ਸਕਦਾ ਬੱਚੇ ਨੇ ਨਾ ਕੋਈ ਕੁਛ ਵੀ ਕਰ ਸਕਦਾ ਉਹ ਜੋ ਬੱਚੇ ਨੇ ਮਸਜਿਦ ਦੇ ਵਿੱਚ ਨਹੀਂ ਉਹ ਬਣ ਦਿੰਦੇ ਉਹਨਾਂ ਸਿੱਖਾਂ ਨੇ ਇਸ ਗੱਲ ਦੇ ਵਿੱਚ ਧਿਆਨ ਨਹੀਂ ਦਿੱਤਾ ਸਿੱਖੀ ਦਾ ਦੁਆਲਾ ਵੀ ਨਿਕਲ ਗਿਆ ਕਈ ਕਾਰਨ ਨੇ ਸਿੱਖੀ ਦਾ ਦੁਆਲਾ ਨਿਕਲਣ ਦੇ ਅਸੀਂ ਕੁੱਲ ਗੁਰਬਾਣੀ ਦੇ ਕੁੱਲ ਅਸੂਲਾਂ ਵੱਲ ਧਿਆਨ ਨਹੀਂ ਦਿੱਤਾ ਅਸੀਂ ਤਾਂ ਕੋਈ ਹੋਰੇ ਬੰਦੀ ਬੈਠੇ ਸਿੱਖੀ ਨੂੰ ਐਵੇਂ ਫਰਜੀਵਾੜਾ ਬੰਦੀ ਬੈਠੇ ਫਰਜੀਵਾੜਾ ਸਾਡੀ ਅੱਜ ਦੀ ਸਿੱਖੀ ਫਰਜੀਵਾੜਾ ਸਾਰੀ ਉਹ ਅੱਜ ਦੀ ਜਿਹੜੀ ਸਿੱਖੀ ਇਹਦਾ ਫਰਜੀਵਾੜਾ ਇਹ ਵਿਦਵਾਨਾਂ ਦਾ ਫਰਜ਼ ਕੀਤਾ ਹੋਇਆ ਸਭ ਕੁਛ ਗੁਰਬਾਣੀ ਦੀ ਖੋਜ ਦੇ ਉੱਤੇ ਆਧਾਰਤ ਸਿੱਖੀ ਨਹੀਂ ਹੈ ਫਰਜੀਵਾੜਾ ਹੈ ਸਾਰੀ ਉਹ ਸਿੱਖੀ ਸਾਖੀਆਂ ਦੇ ਆਧਾਰ ਤੇ ਉੱਧਰ ਉੱਧਰ ਲੈ ਕੇ ਫਰਜੀਵਾੜਾ ਸਭੇ ਤਾਂ ਫਰਜੀਵਾੜੇ ਦੀ ਸਿੱਖੀ ਹੈ ਇਹਦੇ ਕਰਕੇ ਰਿਜ਼ਲਟ ਨਹੀਂ ਕੋਈ ਇਹਦੇ ਕਰਕੇ ਇਹਨੂੰ ਕਹਿੰਦੇ ਨੇ ਖਤਮ ਹੋ ਗਈ ਸਿੱਖੀ ਫਰਜੀਵਾੜੇ ਦੀ ਸਿੱਖੀ ਸਿੱਖ ਨਹੀਂ ਪੈਦਾ ਕਰ ਸਕਦੀ ਮਨਮੁੱਖਾਂ ਦੀ ਸਿੱਖੀ ਹੈ ਸਭ ਜੇ ਗੁਰਬਾਣੀ ਦੇ ਆਧਾਰ ਤੇ ਹੁੰਦੀ ਸਿੱਖੀ ਉਹ ਸਿੱਖ ਪੈਦਾ ਕਰਦੀ ਚਾਹੇ ਥੋੜ੍ਹੇ ਕਰਦੀ ਪਰ ਕਰਦੀ ਪੈਦਾ ਹੁਣ ਜਿਹੜੇ ਤਾਂ ਇੱਛੁਕ ਨੇ ਸਿੱਖੀ ਦੇ ਉਹਨਾਂ ਨੂੰ ਤਾਂ ਮਿਲਣੀ ਕੁਛ ਰਿਹਾ ਫਰਜੀਵਾੜੇ ਦੀ ਸਿੱਖੀ ਤੋਂ ਕੀ ਮਿਲ ਰਿਹਾ ਉਹਨਾਂ ਨੂੰ ਉਹਨਾਂ ਵਾਸਤੇ ਗਿਆਨ ਕੋਈ ਨਹੀਂ ਜਿਹੜੇ ਦੋਏ ਨੇ ਉਹਨਾਂ ਨੂੰ ਲੋੜ ਕੋਈ ਨਹੀਂ ਗਿਆਨ ਦੀ ਬਹੁਤਿਆਂ ਨੂੰ ਤਾਂ ਲੋੜ ਕੋਈ ਨਹੀਂ ਗਿਆਨ ਦੀ ਜਿੰਦਾਬਾਦ ਮੁਰਦਾਬਾਦ ਦੀ ਲੋੜ ਹੈ ਇਹ ਸਿੱਖਾਂ ਦੇ ਵਿੱਚ ਇਹਨਾਂ ਦੀ ਤਰੱਕੀ ਦੁਨੀਆਂ 'ਚ ਹੋਣੀ ਚਾਹੀਦੀ ਹੈ ਇਹਨਾਂ ਦੀ ਇੱਜ਼ਤ ਹੋਣੀ ਚਾਹੀਦੀ ਹੈ ਦੁਨੀਆਂ 'ਚ ਇਹ ਲੋੜ ਹੈ ਦੁਨਿਆਵੀ ਦੁਨੀਆਂ ਦੇ ਨਾਲ ਖੜੇ ਨੇ ਦੁਨੀਆਂ ਦੇ ਧਰਮਾਂ ਨਾਲ ਕੰਪੀਟੀਸ਼ਨ ਹੈ ਸੰਸਾਰੀ ਦੌੜ ਹੈ ਉਹਨਾਂ ਨੂੰ ਤਾਂ ਸਿੱਖੀ ਦੀ ਕੀ ਲੋੜ ਹੈ ਕਹਾਉਂਦੇ ਨੇ ਸਿੱਖ ਉਹ ਜਿਵੇਂ ਮੁਸਲਮਾਨ ਕਹਾਉਂਦੇ ਤੇ ਉਹ ਕਹਾਉਂਦੇ ਨੇ ਸਿੱਖ ਅਸੀਂ ਸਿੱਖ ਹਾਂਡੀ ਨਾ ਉਹਨਾਂ ਨੇ ਬਣਨਾ ਕਹਾਉਂਦੇ ਨੇ ਸਿੱਖ ਬਸ ਜਿਹੜੇ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਸਿਹਤ ਕਿੱਦਾਂ ਮਿਲ ਰਹੀ ਫਰਜੀਵਾੜੇ ਦੀ ਸਿੱਖੀ ਜੋ ਕੀ ਸਿਹਤ ਮਿਲੇ ਤਾਂ ਫਰਜੀਵਾੜਾ ਹੈ ਜੋ ਕੁਛ ਹੋ ਰਿਹਾ ਜਿੰਨੇ ਵਿਦਵਾਨ ਨੇ ਸਭ ਆਪਣੀ ਆਪਣੀ ਗੱਲ ਕਹਿ ਕੇ ਚਲੇ ਜਾਂਦੇ ਨੇ ਫਰਜੀਵਾੜਾ ਹੀ ਹੈ ਕੋਈ ਕੋਈ ਸਟੇਜ ਤੇ ਕਹਿ ਕੇ ਚਲੇ ਕੋਈ ਪੁੱਛਣ ਵਾਲਾ ਹੀ ਨਹੀਂ ਹੈ ਵੀ ਤੈਂ ਜਿਹੜਾ ਕੀ ਆ ਕੀ ਆਧਾਰ ਹੈ ਤੇਰਾ ਗੁਰਬਾਣੀ ਤੋਂ ਕਿਉਂ ਖਿਲਾਫ ਗੱਲ ਕਹੀ ਪੁੱਛਣ ਵਾਲੇ ਕੋਈ ਨਹੀਂ ਆਹ ਕੁਛ ਕਹਿ ਗਿਆ, ਦੂਆ ਕੁਛ ਕਹਿ ਗਿਆ, ਤੀਆ ਕੁਛ ਕਹਿ ਗਿਆ, ਚੌਥਾ ਕੁਛ ਕਹਿ ਗਿਆ, ਉਹ ਕਹਿੰਦੇ ਰਾਤ ਦਾ ਸਭ ਕੁਛ।
ਹਾਂਜੀ, ਇਸ ਵਰਸ ਕੁਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਿਓ।
ਫਿਰ 30 ਵਰਸ ਹੋਰ ਕਹਿੰਦੇ ਰਹਿੰਦੇ, 30 ਵਾਰ ਦੇ ਵਿੱਚ ਪੂਜਾ ਕਰਨੀ ਸੀ, 30 ਵਾਰ ਦੇ ਵਿੱਚ ਤਿਆਗ ਕਰਨਾ ਸੀ, ਦੇਵ ਪੂਜਾ ਕਰਨੀ ਸੀ। ਅੰਦਰ ਦੇਵ ਹੈ ਨਾ, ਇਹਦੇ ਅੱਗੇ ਤਨ ਮਨ ਧਨ ਚੜਾ ਕੇ ਰੱਖਣਾ ਸੀ, ਇਹਦੇ ਅਨੁਸਾਰ ਚੱਲਣਾ ਸੀ, ਅੰਤਰ ਆਤਮਾ ਦੀ ਆਵਾਜ਼ ਅਨੁਸਾਰ। 8 ਸਾਲ ਦੇ ਵਿੱਚ ਤਾਂ ਅੰਤਰ ਆਤਮਾ ਦੀ ਅਨੁਸਾਰ ਚੱਲਣ ਵਾਸਤੇ ਮਨ ਨੂੰ ਬੁਲਾਉਣਾ ਸੀ। 12 ਸਾਲ ਤੱਕ ਮਨ ਖੁੱਲਾ ਰਿਹਾ, ਖੇਡਦਾ ਰਿਹਾ ਬਚਪਨ ਦੇ ਵਿੱਚ। 8 ਸਾਲ ਚ ਇਹਨੂੰ ਬੁਲਾਉਣਾ ਸੀ ਵੀ ਭਾਈ ਆਹ ਰਾਹ ਨੀ ਚੱਲਣਾ, ਆਹ ਚੱਲਣਾ। ਫਿਰ 20 ਸਾਲ ਉਹ ਚੱਲਣਾ ਸੀ, ਤੀਸ ਚੱਲਣਾ ਸੀ, 50 ਸਾਲ ਹੋ ਗਏ। 12, 8, 20, 30, 50 ਤੀਸ ਵਰਸ ਕੁਛ ਦੇਵ ਨਾ,
30 ਵਰਸ ਕੁਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਿਓ।
ਫਿਰ ਪਛਤਾਨਾ ਬਿਰਧ ਪਿਓ, 50 ਸਾਲ ਤੇ ਬਾਅਦ ਤਾਂ ਫਿਰ ਢਾਣ ਲੱਗ ਗਿਆ, ਫਿਰ ਤਾਂ ਫਿਰ ਦੌੜ ਲੱਗ ਗਿਆ। 50 ਤੇ ਬਾਅਦ ਤਾਂ ਫਿਰ ਅੱਧੋ ਟੱਪ ਗਿਆ। ਫਿਰ 100 ਸਾਲ ਦੀ ਤਾਂ ਉਮਰ ਕਿਸੇ ਹੁੰਦੀ ਹੋ ਨੀ, ਅੱਗੇ ਤਾਂ 60 ਸਾਲ ਦੇ ਆਦਮੀ ਮਸਾਂ ਹੁੰਦੇ ਤੇ ਬਹੁਤੇ 55 ਦੇ ਮਰ ਜਾਂਦੇ ਸੀ। ਹੁਣ ਉਮਰ ਜ਼ਿਆਦਾ ਹੋ ਗਈ ਤਾਂ ਵੀ 80 ਦੇ ਤਾਂ ਕੋਈ ਹੋ ਜਾਂਦਾ ਹੈ, ਫਿਰ ਵੀ 30 ਸਾਲ ਰਹਿ ਕੇ ਫਿਰਦੇ ਹੋ ਗਿਆ, 50 ਸਾਲ ਟੱਪਿਆ ਫਿਰਦਾ ਜਾ ਜਾਂਦੇ। ਫਿਰ ਪਛਤਾਨਾ, 50 ਸਾਲ ਤੱਕ ਜਿੱਦਾਂ ਰਾਜਨੀਤੀ ਸੋਚ ਟਿੱਕੀ ਹੋਈ ਹੋਵੇ, ਦੁਬਾਰਾ ਪਲਟਣੀ ਬੜੀ ਔਖੀ ਹੈ, ਪੱਕ ਜਾਂਦੀ ਹੈ ਨਾ।
ਮੇਰੀ ਮੇਰੀ ਕਰਤੇ ਜਨਮ ਗਿਓ, ਸਹਿਰ ਸੋਖ ਭੁੰਜੰਗ ਭੁੰਜੰਗ ਬਲਿਓ,
ਭੁਜੰਗ ਬਲਿਓ, ਭੁਜੰਗ ਹੁੰਦਾ ਸੱਪ,
ਭੁਜੰਗ ਬਲਿਓ। ਮੇਰੀ ਮੇਰੀ ਕਰਦੇ ਜਨਮ ਗਿਓ,
ਮੇਰੀ ਮੇਰੀ ਕਰਦੇ ਜਨਮ ਗਿਓ,
ਮੇਰੀ ਕਰਦੇ ਨੂੰ ਭੁਜੰਗ ਬਲਿਓ,
ਮੇਰੀ ਮੇਰੀ ਕਰਦੇ ਦਾ ਜਨਮ ਚਲੇ ਗਿਆ, ਆਹ ਮੇਰੀ, ਉਹ ਮੇਰੀ, ਉਹ ਮੇਰੀ, ਉਹ ਮੇਰੀ, ਚਰਕੇ ਦਾ ਆਪਣਾ ਕੁਛ ਨਹੀਂ। ਸਾਰ ਸੁੱਖ ਜਿਹੜਾ ਅੰਦਰ ਸੀ ਨਾ, ਮਾੜਾ ਮੋਟਾ ਗਿਆਨ ਲੈ ਕੇ ਆਇਆ, ਸਾਰੇ ਸੁੱਖ ਗਿਆ ਜਿਹੜਾ ਲੈ ਕੇ ਆਇਆ ਸੀ ਨਾ ਨਾਮ, ਉਹ ਸੁੱਕ ਗਿਆ। ਭੁਜੰਗ ਬੜਿਆ ਮਾਇਆ ਨੇ ਫੇਰ ਵੜ ਲਿਆ, ਭੁਜੰਗ ਸੱਪੜ ਨੂੰ ਕਹਿੰਦੇ ਨੇ ਮਾਇਆ ਨੂੰ, ਸਰਪੜੀ ਨੇ ਫੇਰ ਵੜ ਲਿਆ, ਉਹਦੇ ਗੇੜ ਚ ਆ ਗਿਆ, ਹੁਣ ਗ੍ਰਿਫਤ ਵਿੱਚ ਆ ਗਿਆ ਸੱਪੜ ਦੀ ਚ। ਸੱਪ ਵਲ ਮਾਰ ਕੇ ਖਾਂਦਾ, ਜਦ ਕਿਸੇ ਚੀਜ਼ ਨੂੰ ਖਾਂਦਾ ਨਾ ਸੱਪ, ਜਿਉਂਦੇ ਨੂੰ ਪਹਿਲਾਂ ਉਹਨੂੰ ਵਲ ਮਾਰ ਲੈਂਦਾ, ਲਪੇਟ ਪਾ ਲੈਂਦਾ, ਵਲ ਪਾ ਲੈਂਦਾ, ਬਸ ਫਿਰ ਵਲ ਪਾ ਕੇ ਫਿਰ ਉਹ ਖਾ ਲੈਂਦਾ। ਉਹਦਾ ਫੜਨਾ ਵਲ ਪਾ ਕੇ ਫੜੂ, ਹੋਰ ਕਿਵੇਂ, ਮਾਇਆ ਵੜ ਲੈਂਦੀ ਹੈ, ਮਾਇਆ ਵੜ, ਮਾਇਆ ਦੇ ਵਲੇ ਵਿੱਚ ਆ ਗਿਆ, ਗਿਆਨਹੀਣ ਹੋ ਗਿਆ, ਮਾਇਆ ਦੇ ਵਲੇ ਵਿੱਚ ਆ ਗਿਆ, ਮਾਇਆ ਦੇ ਵਲੇ ਵਿੱਚ ਆ ਗਿਆ, ਸਮਝ ਮਾਰਿਆ ਗਿਆ, ਫਿਰ ਮਾਰਿਆ ਗਿਆ।
ਸੁੱਕੇ ਸਰਬਰ ਪਾਲ ਵਧਾਵੇ, ਲੂਣੇ ਖੇਤ ਹੱਦ ਬਾਰ ਕਰੇ,
ਕੀ ਕਰ ਰਿਹਾ, ਬੁੱਧੀਹੀਨ ਹੋ ਗਏ, ਬੁੱਧੀਹੀਨ ਹੋ ਗਏ, ਜਾਂ ਤਾਂ ਮਾਲਣ ਵੋ ਕਰਦਾ, ਮਾਲਣ ਵਾਲਾ ਕੰਮ ਕਰਦਾ, ਫਿਰ ਪੂਲੀ ਮਾਲਣੀ ਆਏ, ਉਹ ਸਤਿਗੁਰ ਜਾਗਦਾ ਹੈ ਤੇ ਉਹ ਅਬੇ ਪੱਥਰ ਪੂਜਾ ਚ ਪਾਈ ਜਾਂਦਾ, ਹੋਰ ਕੀ ਕਰਨਾ ਵਿਚਾਰਾ, ਇਹੋ ਜਿਹਾ ਕੰਮ ਕਰਦਾ, ਜਾਂ ਜਾਂ ਮਾਲਣ ਕਰਦੀ, ਇਹੋ ਜਿਹਾ ਧਰਮ ਕਰਦਾ, ਜੇ 50 ਸਾਲ ਦੇ ਬਾਅਦ ਧਰਮ ਵੱਲ ਜਾਂਦਾ ਫਿਰ ਇਹੋ ਜਿਹਾ ਕੁਛ ਕਰਦਾ। ਸੁੱਕੇ ਸਰਬਰ ਪਾਲ ਵਧਾਵਾ,
ਲੂਣੇ ਖੇਤ ਹੱਥ ਬਾਰ ਕਰੇ,
ਸਰੋਵਰ ਸੁੱਕਾ ਹੈ ਉਹਦੀ, ਕਹਿੰਦੇ ਉਹ ਕਰਨ ਲੱਗਿਆ ਹੋਇਆ ਚਾਰੇ ਪਾਸੇ ਤੇ
ਕੰਧ,
ਚਾਰੇ ਪਾਸੇ ਤੋਂ ਉਹਨੂੰ ਉੱਚਾ ਕਰਨ ਲੱਗਿਆ ਹੈ, ਸਰਬਰ ਸੁੱਕੇ ਨੂੰ ਚਾਰੇ ਪਾਸੇ ਤੇ ਜੇ ਤੂੰ ਉੱਚਾ ਕਰ ਦੇਗਾ, ਮੂਰਖਾ ਜੇ ਵੀ ਪਿਆ ਤਾਂ ਇਹ ਚ ਪਾਣੀ ਪੈਣਾ ਹੀ ਨਹੀਂ, ਸੁੱਕੇ ਦੀ ਨੀ ਕਰੀ ਦੀ ਹੁੰਦੀ ਕੰਧ, ਭਰੇ ਤੇ ਕਰੀ ਦੀ ਹੁੰਦੀ ਹੈ, ਤਾਂ ਕਿ ਜਿਹੜਾ ਮੀਂਹ ਪਵੇ ਬਾਹਰ ਨਾ ਨਿਕਲੇ, ਤੂੰ ਤਾਂ ਸੁੱਕੇ ਦੇ ਆਲੇ ਦੁਆਲੇ ਕਰਨ ਲੱਗ ਗਿਆ ਵੀ ਆਲੇ ਦੁਆਲੇ ਤਾਂ ਕੋਈ ਪੈ ਨਾ ਜਾਵੇ। ਜਿਹੜੇ ਸੰਸਾਰੀ ਧਰਮਾਂ ਨੂੰ ਮੰਨਦੇ ਨੇ, ਸੁੱਕੇ ਸਰੋਵਰ ਚ ਕੰਧ ਕਰ ਰਹੇ ਨੇ, ਉਹ ਮਨਮੁੱਖ ਵੀ ਅੰਦਰ ਨਾਮ ਪੈਰ ਹੋ ਜਾਵੇ, ਨਾਮ ਦਾ ਵਿਰੋਧ ਕਰ ਰਹੇ ਨੇ, ਆਹ ਕਹਿ ਰਿਹਾ ਕਬੀਰ, ਕਬੀਰ ਦਾ ਵਿਰੋਧ ਜਿਹੜੇ ਕਰ ਰਹੇ ਨੇ ਸੁੱਕੇ ਸਰੋਵਰ ਦੀ ਆਲੇ ਦੁਆਲੇ, ਉਹਦੇ
ਇਤਬਾਰ ਕਰ ਰਹੇ ਨੇ,
ਉਹਦੇ ਆਲੇ ਦੁਆਲੇ ਦੀਵਾਰ ਕਰ ਰਹੇ ਨੇ ਕਹਿ ਲੋ, ਚਾਹੇ ਮਿੱਟੀ ਪਾ ਰਹੇ ਨੇ, ਆਲੇ ਦੁਆਲੇ ਵੱਟ ਤਕੜੀ ਕਰ ਰਹੇ ਨੇ, ਬਹੁਤ ਚੌੜੀ ਮਜ਼ਬੂਤ ਸਰੋਵਰ ਤਾਂ ਸੁੱਕਾ, ਉਹਦੇ ਵੱਟ ਕਰਨ ਦੀ ਕੀ ਲੋੜ ਹੈ? ਯਾਨੀ ਨਾਮ ਨਾਮ ਦੇ ਅੰਦਰ ਵੱਟ ਕਰ ਰਹੇ ਨੇ, ਜੋ ਮੰਨ ਰਹੇ ਨੇ ਪਖੰਡ ਬਾਦ ਇਹੀ ਰੱਖਣਾ ਅਸੀਂ, ਜੋ ਧਰਮ ਮੰਨ ਰਹੇ ਨੇ ਇਹੀ ਰੱਖਣਾ, ਸੱਚ ਨਹੀਂ ਮੰਨਣਾ, ਸਰੋਵਰ ਚ ਸੱਚ ਦਾ ਪਾਣੀ ਨਹੀਂ ਪੈਣ ਦੇਣਾ, ਮਨ ਤਾਂ ਇਹਦੇ ਨਾਲ ਧੋਣਾ। ਫਿਰ ਉਹਨਾਂ ਨੇ ਮਨ ਧੋਣਾ ਹੀ ਨਹੀਂ, ਇਹ ਫਿਰ ਕੀ ਕਰਨਾ ਹੈ? ਦੂਜਾ ਕੰਮ ਕੀ ਹੈ? ਹੱਥ ਨਾਲ ਵਾੜ ਕਰ ਰਹੇ ਨੇ
ਲੂਣੇ ਖੇਤ, ਹੱਥ ਵਾੜ ਕਰੇ
ਉਸ ਖੇਤ ਨੂੰ ਜਿੱਥੇ ਸਾਰਾ ਸ਼ੋਰਾ ਹੀ ਸ਼ੋਰਾ, ਚਿੱਟਾ ਹੀ ਚਿੱਟਾ ਚਮਕਦਾ ਖੇਤ, ਚਾਰ ਚਾਰ ਉਂਗਲਾਂ ਸ਼ੋਰਾ ਚੜਿਆ ਹੋਇਆ ਤੇਰੀ ਖੇਤ ਦੇ ਵਿੱਚ, ਜਿਹਨੂੰ ਕਹਿੰਦੇ ਨੇ ਨਾ ਆਹ ਚਿੱਟਾ ਹੁੰਦਾ ਨਿਕਲਿਆ ਉਹਦਾ ਧਰਤੀ ਦੇ ਵਿੱਚੋਂ
ਕਲਰ
ਕਲਰ, ਚਾਰ ਚਾਰ ਉਂਗਲ ਦਾ ਕਲਰ ਹੈ, ਕਾਲਾ ਇੱਕ ਤਣਕਾਰੀ ਖੇਤ ਚ, ਉਹਦੇ ਨਾਲ ਵਾੜ ਕਰਦਾ ਹੱਥ ਵੀ, ਉੱਥੇ ਕੋਈ ਨੁਕਸਾਨ ਹੁੰਦਾ? ਉੱਥੇ ਦੰਦਰ ਵੀ ਨਹੀਂ ਵੜਦਾ, ਉਹ ਤਾਂ ਤੈਂ ਦੱਸ ਉੱਥੇ ਵਾੜ ਕਰਕੇ ਕੀ ਲੈਣਾ? ਧਰਮ ਦੇ ਨਾਂ ਤੇ ਕੰਮ ਦੋ ਕਰ ਰਿਹਾ, ਲੂਣੇ ਖੇਤ ਹੱਥ ਹੱਥ ਵਾੜ ਕੀ ਹੈ? ਅੰਦਰ ਕੱਖ ਵੀ ਨਹੀਂ ਹੈ, ਰੈਤ ਮਰਿਆਦਾ ਹੋ ਰਹੀ ਹੈ, ਕਿਰਪਾਨ ਚਾਹੀਦੀ ਹੈ, ਉਹਦੇ ਤੇ ਲੜੀ ਜਾਂਦਾ, ਕਿੰਨੀ ਲੰਮੀ ਚਾਹੀਦੀ ਹੈ, ਕਿੰਨੇ ਵਜੇ ਇਸ਼ਨਾਨ ਕਰਨਾ, ਕਿੰਨੇ ਵਜੇ ਉੱਠਣਾ, ਇਹ ਲੂਣੇ ਖੇਤ ਨੂੰ ਵਾੜ ਹੈ। ਗੁਰਬਾਣੀ ਦੀ ਸਮਝ ਕੋਈ ਨਹੀਂ, ਮਰਿਆਦਾ ਵਾਸਤੇ ਲੜਦੇ ਨੇ, ਰਹਿਤ ਵਾਸਤੇ ਪਤਾ ਹੀ ਨਹੀਂ। ਰਹਿਤ ਖੇਤੀ ਹੈ, ਉਹ ਤਾਂ ਹੈ ਨਹੀਂ, ਖੇਤਾਂ ਲੂਣਾ ਕਲਰ ਹੈ, ਮਰਿਆਦਾ ਦੀ ਲੜਾਈ ਹੈ, ਇੱਕ ਮਰਿਆਦਾ ਹੋਣੀ ਚਾਹੀਦੀ ਹੈ ਜੀ ਸਾਰਿਆਂ ਦੀ, ਲੈ ਲਓ ਲੂਣੇ ਖੇਤ ਚ ਵਾੜ ਕਰਦੇ ਨੇ, ਅਕਾਲ ਤਖ਼ਤ ਦੀ ਮਰਿਆਦਾ ਹੀ ਲੱਗਣੀ ਚਾਹੀਦੀ ਹੈ ਸਾਰੀ, ਇਹ ਲੂਣੇ ਖੇਤ ਨੂੰ ਵਾੜ ਹੈ ਸਾਰੀ। ਉਹ ਲੋਕ ਇਹ ਕਹਿੰਦੇ ਨੇ ਜਿਹਨਾਂ ਨੂੰ ਗੁਰਬਾਣੀ ਦੇ ਇੱਕ ਅੱਖਰ ਦਾ ਗਿਆਨ ਨਹੀਂ ਹੈ, ਕਿਆ ਉਹ ਸਾਬਤ ਕਰਨ ਸਾਨੂੰ ਗਿਆਨ, ਇੱਕ ਸ਼ਬਦ ਦਾ ਅਰਥ ਕਰਕੇ ਦੇਖੋ ਲੋ ਕੀ ਮਿਲੂਗਾ ਤੁਹਾਨੂੰ ਮਰਿਆਦਾ ਚੋਂ, ਕੀ ਮਿਲੂਗਾ ਮਰਿਆਦਾ ਚੋਂ? ਇਹ ਕੋਈ ਫੌਜ ਹੈ ਡਿਸਪਲਿਨ? ਗੁਰਬਾਣੀ ਜਿਹੜੀ ਹੈ ਮਰਿਆਦਾ ਨੂੰ ਤੋੜਦੀ ਹੈ, ਮਰਿਆਦਾ ਤੇ ਚੋਟ ਕਰਦੀ ਹੈ, ਸਾਰੇ ਜਿੰਨੇ ਝੂਠੇ ਧਰਮ ਨੇ ਸਾਰਿਆਂ ਦੀ ਮਰਿਆਦਾ ਹੁੰਦੀ ਹੈ, ਸੱਚੇ ਧਰਮ ਦੀ ਕੋਈ ਮਰਿਆਦਾ ਹੀ ਹੈ ਨਹੀਂ। ਸੱਚੇ ਧਰਮ ਦੀ ਕੇਵਲ ਰਹਿਤ ਹੁੰਦੀ ਹੈ, ਝੂਠੇ ਧਰਮਾਂ ਦੀ ਇਕੱਲੀ ਮਰਿਆਦਾ ਹੁੰਦੀ ਹੈ, ਰਹਿਤ ਹੁੰਦੀ ਹੋਈ ਨਹੀਂ। ਜਿਹੜੇ ਧਰਮਾਂ ਦੀ ਰਹਿਤ ਹੈ ਉਹਦੀ ਮਰਿਆਦਾ ਨਹੀਂ ਹੁੰਦੀ, ਜਿਹਨਾਂ ਦੀ ਮਰਿਆਦਾ ਉਹਨਾਂ ਦੀ ਰਹਿਤ ਨਹੀਂ ਹੁੰਦੀ। ਇਹਨਾਂ ਨੇ ਦੋਵੇਂ ਇਕੱਠੇ ਕਰਦੇ ਕਿ ਨਾਲ ਸਨਾਤਨੀ ਸਿੱਖ ਜੋੜਨੇ ਤੇ, ਜਿਹਨਾਂ ਗੁਰਦੁਆਰਾ ਐਕਟ ਬਣਾਇਆ ਸਨਾਤਨੀ ਸਿੱਖ ਨਾਲ ਜੋੜਨੇ ਤੇ ਵੋਟਾਂ ਵਾਸਤੇ, ਕਿਹਾ ਕਿੱਡਾ ਪੰਜਾਬ ਸਾਨੂੰ ਆਊਗਾ ਕਿੱਡਾ ਨਹੀਂ ਆਊਗਾ, ਸਿੱਖੀ ਸਾਡੇ ਕੋਲ ਰਹਿ ਜੂਗੀ ਸ਼ੁਰਦਿਆ ਨਹੀਂ ਰਹਿ ਜੂਗੀ ਇਹਦੀ ਫਿਕਰ ਨਹੀਂ ਕੀਤੀ, ਧਰਤੀ ਦਾ ਟੁਕੜਾ ਕਿੰਨਾ ਰਹਿ ਜੂਗਾ ਇਹਦੀ ਫਿਕਰ ਕੀਤੀ। ਅੱਜ ਕਹਿੰਦੇ ਨੇ ਖਾਲਿਸਤਾਨ ਮਿਲ ਜਾਏ ਚਾਹੇ ਕਿਲ੍ਹਾ ਮਿਲ ਜਾਏ, ਉਦੋਂ ਸੁੱਤੇ ਪਏ ਤੇ। ਅੱਛਾ ਜਿਹੜੇ ਖਾਲਿਸਤਾਨ ਵਾਲੇ ਨੇ ਗੁਰਮਤ ਨਾਲ ਉਹਨਾਂ ਨੂੰ ਵੀ ਕੋਈ ਲਗਾਓ ਨਹੀਂ ਹੈ, ਉਹ ਵੀ ਰਾਜਾਂ ਵਾਲੇ ਲਗਾਓ ਹੈ, ਉਹਨਾਂ ਨੂੰ ਲਗਾਓ, ਉਹਨਾਂ ਨੂੰ ਵੀ ਹੈ ਨਹੀਂ ਗੁਰਬਾਣੀ ਨਾਲ ਕਿਸੇ ਨੂੰ ਵੀ ਕੋਈ ਲਗਾਓ ਨਹੀਂ। ਜਿਹੜੇ ਬੱਤਾਂ ਦੀ ਜਿਹੜੀਆਂ ਬੱਤਾਂ ਦਾ ਰਹਿਤ ਹੈ ਉਹਦੀ ਮਰਿਆਦਾ ਨਹੀਂ ਹੁੰਦੀ, ਇੱਕੋ ਮਤ ਹੈ ਸਿਰਫ ਸਾਡੀ ਜਿਹਦੀ ਰਹਿਤ ਹੈ, ਮਰਿਆਦਾ ਹੀ ਨਹੀਂ। ਉਹਨਾਂ ਦੀ ਬਾਕੀਆਂ ਦੀ ਮਰਿਆਦਾ ਹੈ ਰਹਿਤ ਹੈ, ਮੁਸਲਮਾਨਾਂ ਦੀ ਰਹਿਤ ਕੋਈ ਨਹੀਂ ਹੈ ਮਰਿਆਦਾ, ਉਹਨਾਂ ਦੀ ਤਾਂ ਮਰਿਆਦਾ ਵੀ ਨਹੀਂ ਸ਼ਰ੍ਹਾ ਹੈ, ਉਹ ਸ਼ਰ੍ਹਾ ਨੂੰ ਮਰਿਆਦਾ ਕਹਿੰਦੇ ਨੇ, ਅਸੀਂ ਮਰਿਆਦਾ ਹਿੰਦੂ ਮਰਿਆਦਾ ਕਹਿੰਦੇ ਸ਼ਰ੍ਹਾ ਕਹਿੰਦੇ ਨੇ, ਸਿੱਖਾਂ ਦੀ ਸ਼ਰ੍ਹਾ ਕੋਈ ਨਹੀਂ ਹੈ, ਸ਼ਰ੍ਹਾ ਤੋਂ ਖਿਲਾਫ ਨੇ, ਹਿੰਦੂਆਂ ਦੀ ਮਰਿਆਦਾ ਉਹਨਾਂ ਦੀ ਸ਼ਰ੍ਹਾ, ਸਾਡੀ ਰਹਿਤ ਹੈ। ਰਹਿਤ ਦਾ ਕੀ ਆਤਮਾ ਨਾਲ ਸੰਬੰਧ ਹੈ? ਰਹਿਤ ਦਾ ਆਤਮਾ ਨਾਲ ਸੰਬੰਧ ਹੈ, ਮਰਿਆਦਾ ਸਰੀਰ ਨਾਲ ਸੰਬੰਧ ਹੈ। ਮਰਿਆਦਾ ਦਾ ਸਵੇਰ ਤੇ ਉੱਠ ਕੇ ਕੀ ਕਰਨਾ, ਕਿੰਨੇ ਵਜੇ ਉੱਠਣਾ, ਇਹਦੇ ਨਾਲ ਸੰਬੰਧ ਹੈ। ਰਹਿ ਦਾ ਸੰਬੰਧ ਹੈ ਜੋ ਪੜ੍ਹਨਾ ਹੈ ਬਾਣੀ ਸਮਝਣੀ ਹੈ ਮਨ ਤੇ ਲਾਗੂ ਕਰਨੀ ਮਨ ਨੂੰ ਗੁਰਮਤ ਦੇ ਚੌਕਟ ਦੇ ਵਿੱਚ ਬੰਦ ਰੱਖਣਾ ਹੈ ਰਹਿ ਦਾ ਮਤਲਬ ਇਹ ਹੈ ਰਹਿ ਦਾ ਮਤਲਬ ਇਹ ਨਹੀਂ ਭਾਜ ਕਕਾਰ ਪੜ੍ਹਨ ਦੀ ਵੀ ਗਲਤ ਹੈ ਇਹ ਰਹਿਤ ਨਹੀਂ ਹੈ ਪੰਜ ਕਕਾਰ ਰਹਿਤ ਨਹੀਂ ਹੈ ਇਹ ਵੀ ਗਲਤ ਹੈ ਇਹ ਤਾਂ ਵਰਦੀ ਹੈ ਰਹਿਤ ਦਾ ਨਾ ਕੀ ਮਤਲਬ ਆਤਮ ਕੀ ਰਹਿਤ ਪਹਿਲਾਂ ਆਇਆ ਹੈ ਗੁਰਬਾਣੀ ਸਭ ਕੁਛ ਜਾਣੇ ਆਤਮ ਕੀ ਰਹਿਤ ਉਦੋਂ ਅੰਮ੍ਰਿਤ ਛਕਾਇਆ ਹੀ ਨਹੀਂ ਉਹਨੂੰ ਪਹਿਲਾਂ ਦੀ ਗੱਲ ਹੈ ਰਹਿਤ ਦਾ ਸੰਬੰਧ ਆਤਮਾ ਨਾਲ ਹੈ ਸਿਰਫ ਸਭ ਕੁਛ ਜਾਣੇ ਆਤਮ ਕੀ
ਰਹਿਤ
ਆਤਮ ਗਿਆਨ ਰਹਿਤ ਹੈ ਮਰਿਆਦਾ ਸੰਬੰਧ ਕਾਰੋਬਾਰ ਨਾਲ ਸਰੀਰ ਨਾਲ ਹੈ ਮਰਿਆਦਾ ਸਿਰਫ ਕਰਮ ਧਰਮ ਹੈ ਕਰਮ ਧਰਮ ਪਾਖੰਡ ਜੇ ਦੀਸਾਂ ਤੇ ਜੰਮ ਜਾਗਾਤੀ ਲੁੱਟਾ ਇਹ ਮਰਿਆਦਾ ਜਿਹਨੂੰ ਕਿਹਾ ਕਰਮ ਧਰਮ ਪਾਖੰਡ ਜੇ ਦੀਸਾਂ ਤੇ ਜੰਮ ਜਾਗਾਤੀ ਲੁੱਟਾ ਮਰਿਆਦਾ ਇਸੇ ਦਾ ਪ੍ਰਚਾਰ ਕਰਦੇ ਨੇ ਉਹ ਇਹ ਉਹ ਦੱਸਣ ਜਿਹਨੂੰ ਮਰਿਆਦਾ ਕਹਿੰਦੇ ਨੇ ਉਹ ਹੈ ਕੀ ਇਹ ਉਹ ਕਲੀਅਰ ਕਰਨ ਵੀ ਜਿਹਨੂੰ ਮਰਿਆਦਾ ਕਹਿੰਦੇ ਨੇ ਉਹਦਾ ਮਤਲਬ ਗੁਰਬਾਣੀ ਦੇ ਵਿੱਚੋਂ ਬੁਲਾ ਕੇ ਦੱਸਣ ਕੀ ਹੈ ਮਤਲਬ ਨਹੀਂ ਬਥੇਰਾ ਰੌਲਾ ਪਾ ਲਿਆ ਚੁੱਪ ਕਰ ਜਾਣਾ ਚੰਗਾ ਰਹਿਣਗੇ ਚੁੱਪ ਕਰ ਜਾਣਾ ਚੁੱਪ ਕਰਾਉਣੇ ਤਾਂ ਆਉਂਦੇ ਨੇ ਚੁੱਪ ਤਾਂ ਹੋ ਜਾਣਾ ਸਾਰਿਆਂ ਨੇ ਪਬਲਿਕ ਕਰਾ ਦੂਗੀ ਚੁੱਪ ਸਾਰਿਆਂ ਨੂੰ ਤੇ ਸਾਰਿਆਂ ਨੂੰ ਪਤਾ ਲੱਗ ਜਾਣਾ ਚੁੱਪ ਕਰਾ ਦੂ ਚੁੱਪ ਕਰਾਉਣੇ ਵਾਲੇ ਤਾਂ ਬਥੇਰੇ ਬੈਠੇ ਨੇ ਹੁਣ ਜਿਵੇਂ ਬਿੱਲੀ ਬੈਠੀ ਹੁੰਦੀ ਦੋ ਦੇ ਵਿੱਚ ਚੂਹਾ ਆਊਗਾ ਐਂ ਬੈਠੇ ਨੇ ਹੁਣ ਜਿਹੜੇ ਜਿਹੜੇ ਸੁਣੀ ਜਾਂਦੇ ਨੇ ਗਰਦਨ ਤੋਂ ਫੜਨਗੇ ਇਹਨਾਂ ਨੂੰ ਗਰਦਨ ਤੋਂ ਫੜ ਲੈਂਦੀ ਹੈ ਚੂਹੇ ਨੂੰ ਬਿੱਲੀ ਫਿਰ ਜਦੋਂ ਆ ਜਾਂਦਾ ਪੈਂਤਰੇ 'ਚ ਉੱਥੇ ਫੜ ਲੈਂਦੀ ਹੈ ਐਂ ਗਰਦਨ ਤੋਂ ਫੜੇ ਜਾਣੇ ਨੇ ਸਾਰੇ ਇਹ ਜਿਵੇਂ ਸੱਧੀ ਉੱਪਰ ਚੋਰ ਸਾਹਮਣੇ ਉੱਤੇ ਚੋਰ ਫੜਿਆ ਜਾਂਦਾ ਨਾ ਉਹ ਤਾਂ ਬਜ਼ਾਰ ਬਾਹਰ ਨਿਕਲਦਾ ਹੁੰਦਾ ਗਰਦਨ ਤੋਂ ਫੜ ਲੈਂਦਾ ਬਾਹਰ ਖੜਾ ਜਿਹੜਾ ਇਹ ਗਰਦਨ ਤੋਂ ਫੜੇ ਜਾਣੇ ਨੇ ਸਾਰੇ ਹੀ ਕਿਤੇ ਭੁਲੇਖੇ 'ਚ ਫਿਰਦੇ ਹੋਣ ਇਹਨਾਂ ਨੂੰ ਕੋਈ ਇੱਕ ਜਵਾਬ ਇਹਨਾਂ ਪੜ ਲਈ ਵਾਲਿਆ ਰੋੜਾ ਤੁਹਾਡੇ ਵਾਲਾ ਮੌਸਮ ਹੁਣ ਲੱਦ ਗਿਆ ਗਿਆ ਬਹੁਤ ਦੂਰ ਚਲਾ ਗਿਆ ਹੁਣ
ਸੁੱਕੇ ਸਰਬਰ ਪਾਰ ਵਧਾਵੇ ਲੂਣੇ ਖੇਤ ਹੱਥ ਬਾਰ ਕਰੇ ਆਇਓ ਚੋਰ ਤੁਰੰਤੇ ਲੈ ਗਿਓ ਮੇਰੀ ਰਾਖਤ ਮੁਗਧ ਫਿਰੇ
ਚੋਰ ਆਇਆ ਜਿਵੇਂ ਬਿੱਲਾ ਆਇਆ ਚੂਹਾ ਫੜਿਆ ਲੈ ਗਿਆ ਤੁਰੰਤੇ ਲੈ ਗਏ ਉਹ ਜਿਹੜੇ ਫੜ ਕੇ ਲੈ ਜਾਂਦਾ ਉਹ ਆਇਆ ਜੀ ਫੜਿਆ ਉੱਡ ਗਿਆ ਲੈ ਕੇ ਮੇਰੀ ਛੁੱਟ ਗਈ ਸਾਰੀ ਮੇਰੀ
ਰਾਖਤ ਮੁਗਧ ਫਿਰੇ
ਮੂਰਖ ਮੇਰੀ ਕਰਦਾ ਫਿਰਦਾ ਸੀ ਜਿਹੜਾ ਉਹਨੂੰ ਫੜ ਕੇ ਲੈ ਗਿਆ ਤੁਰੰਤ ਲੈ ਗਏ ਉਹ
ਮੇਰੀ ਰਾਖਤ ਮੁਗਧ ਫਿਰੇ
ਮੂਰਖ ਆ ਜਿਹੜਾ ਮੇਰੀ ਕਰਦਾ ਫਿਰਦਾ ਮੇਰੀ ਅੰਦਰ ਰੱਖਦਾ ਜਿਹੜੀ ਆਪਣੀ ਉਹ ਮੂਰਖ ਨਿਕਲਿਆ
ਚਰਨ ਸ਼ੀਸ ਕਰ ਕੰਪਣ ਲਾਗੇ ਨੈਣੀ ਨੀਰ ਅਸਾਰ ਬਹਿ
ਪੈਰ ਵੀ ਕੰਬਣ ਲੱਗੇ
ਨੈਣੀ ਨੀਰ ਆਸਾਰ ਬਹੇ ਜੇਬਾ ਵਜਨ ਸੁਧ ਨਹੀਂ ਨਿਕਲੇ ਤਬਰੇ ਧਰਮ ਕੀ ਆਸ ਕਰੇ
ਅੰਦਰਲੇ ਜਿਹੜੇ ਸ਼ਕਤੀ ਸੀ ਤੇ ਦੇਖਣ ਸ਼ਕਤੀ ਪੈਰ ਅਸਲ ਚ ਡੋਲਦੇ ਨਹੀਂ ਹੈ ਪੈਰ ਨਹੀਂ ਡੋਲਦੇ ਅੰਦਰਲੇ ਚਰਨ ਡੋਲਦੇ ਨੇ ਅੰਦਰਲਾ ਸਰੀਰ ਜਿਹੜਾ ਉਹਦੇ ਵੱਲ ਬੁੱਧ ਵੱਲ ਨਹੀਂ ਰਹਿੰਦਾ ਜਦੋਂ ਇਹ ਬੁੱਧ ਵੱਲ ਘੱਟ ਜਾਂਦਾ ਅੰਦਰਲੇ ਸਰੀਰ ਦੀ ਸ਼ਕਤੀ ਘੱਟ ਜਾਂਦੀ ਬੁੱਧ ਬਲ ਕਰਕੇ ਦਿਮਾਗ ਤੇ ਕੰਟਰੋਲ ਹੈ ਬੁੱਧ ਬਲ ਘੱਟ ਗਿਆ ਦਿਮਾਗ ਤੇ ਕੰਟਰੋਲ ਘੱਟ ਗਿਆ ਸਰੀਰ ਤੇ ਕੰਟਰੋਲ ਘੱਟ ਗਿਆ ਬੁੱਧ ਖੀਣ ਹੋ ਜਾਂਦੀ ਹੈ ਸ਼ਕਤੀ ਖੀਣ ਹੋ ਗਈ ਪੈਰਾਂ ਤੇ ਕੰਟਰੋਲ ਨਹੀਂ ਰਿਹਾ ਪੈਰ ਛਿੜਕਣ ਲੱਗ ਗਏ ਅੱਖਾਂ ਦੇ ਵਿੱਚ ਲਾਈਟ ਘੱਟ ਗਈ ਦੇਖਣ ਸ਼ਕਤੀ ਘੱਟ ਗਈ ਸੁਣ ਸ਼ਕਤੀ ਘੱਟ ਗਈ
ਹਾਂ ਚਰਨ ਸ਼ੀਸ ਕਰ ਕੰਪਣ ਲੱਗੇ
ਸਿਰ ਕੰਪਣ ਲੱਗ ਗਿਆ
ਨੈਣੀ ਨੀਰ ਅਸਾਰ ਬਹਿ
ਨੈਣਾਂ ਦੇ ਵਿੱਚ ਅੱਖਾਂ 'ਚ ਬਾਣੀ ਆਉਣ ਲੱਗ ਗਿਆ
ਜੇਬਾ ਵਜਨ ਸੁਧ ਨਹੀਂ ਨਿਕਸੇ
ਜੀਭ ਤੇ ਕੰਟਰੋਲ ਨਹੀਂ ਰਿਹਾ ਸ਼ੁੱਧ ਵਜਨ ਨਹੀਂ ਨਿਕਲਦਾ
ਤਬਰੇ ਧਰਮ ਕੀ ਆਸ ਕਰੇ
ਫਿਰ ਕਹਿੰਦੇ ਧਰਮ ਦੀ ਆਸ ਕਰਦਾ ਫਿਰ ਮਾੜਾ ਫਿਰ ਸ਼ੁੱਧ ਦਾ ਬੋਲ ਨਹੀਂ ਹੁੰਦਾ ਫਿਰ ਧਰਮ ਦੀ ਕੀ ਆਸ ਕਰਨੀ
ਹਰ ਜੀ ਉਹ ਕਿਰਪਾ ਕਰੇ ਲਿਵ ਲਾਵੇ ਲਾਹਾ ਹਰ ਹਰ ਨਾਮ ਲਿਓ
ਜੇ ਹਰ ਜੀ ਉਹ ਕਿਰਪਾ ਕਰੇ ਪਹਿਲਾਂ ਹੀ ਤਾਂ ਸਰੀਰ ਤੰਦਰੁਸਤ ਹੋਵੇ ਉਹਦੇ ਨਾਲ ਹਰ ਨਾਲ ਲਿਵ ਲਾ ਲਵੇ
ਲਿਵ ਲਾਵੇ
ਆਪਣੇ ਮੂਲ ਨਾਲ ਜੀਵ ਜੁੜਿਆ ਰਹੇ
ਲਾਹਾ ਹਰ ਹਰ ਨਾਮ ਲਿਓ
ਤਾਂ ਹਰ ਲਾਹਾ ਹਰ ਹਰ ਕੋਲੋਂ ਲਾਹਾ ਲੈਂਦੇ ਨਾਮ ਦਾ ਹਰ ਕੋਲੋਂ ਨਾਮ ਦਲ ਅੰਤਰਾਤਮਾ ਦੀ ਆਵਾਜ਼ ਨਾਲ ਜੁੜਿਆ ਹੋਇਆ, ਉੱਥੋਂ ਸਮਝ ਆਉਂਦੀ ਹੈ, ਉੱਥੋਂ ਸੋਝੀ ਪੈਂਦੀ ਹੈ, ਸੱਚ ਦੀ ਸੋਝੀ ਉੱਥੋਂ ਪੈਂਦੀ ਹੈ, ਕਿਉਂਕਿ ਅੰਤਰਾਤਮਾ ਸੱਤ ਸਰੂਪ ਹੈ, ਉਹਦੇ ਨਾਲ ਜੁੜਿਆ ਹੀ ਸੱਚ ਦਾ ਪਤਾ ਲੱਗਦਾ।
ਗੁਰਪ੍ਰਸਾਦੀ ਹਰ ਧਨ ਪਾਇਓ ਅੰਤੇ ਚੱਲਦਿਆਂ ਨਾਲ ਚੱਲਿਓ।
ਗੁਰਪ੍ਰਸਾਦੀ ਅੰਤਰ ਪਾਇਓ ਜੇ ਹਰ ਧਨ ਮਿਲ ਜਾਵੇ ਉੱਥੋਂ, ਤੱਤ ਦਾ ਸੱਚ ਦਾ ਗਿਆਨ ਉੱਥੋਂ ਮਿਲ ਜਾਵੇ ਤਾਂ ਉਹੀ ਨਾਲ ਜਾਂਦਾ। ਗੁਰਪ੍ਰਸਾਦੀ ਹਰ ਧਨ ਪਾਇਓ
ਅੰਤੇ ਚੱਲਦਿਆਂ
ਨਾਲ ਚੱਲੇ, ਉਹ ਨਾਲ ਚੱਲਦਾ ਜਿਹੜਾ ਸੋਝੀ ਸਾਨੂੰ ਗੁਰਬਾਣੀ ਦੀ ਜਿੰਨੀ ਸਮਝ ਆ ਗਈ ਇਹੀ ਨਾਲ ਰਹਿੰਦੀ ਹੈ ਜਾਣ ਲੱਗਿਆਂ ਦੇ, ਬਾਕੀ ਕੁਛ ਵੀ ਨਹੀਂ ਰਹਿੰਦਾ। ਇਸ ਕਰਕੇ ਧਨ ਸੱਚਾ ਸੰਸਾਰੀ, ਬਾਕੀ ਸਭ ਕੁਝ ਝੂਠਾ, ਝੂਠਾ ਇੱਥੇ ਰਹਿ ਜਾਂਦਾ ਝੂਠੀ ਦੁਨੀਆਂ 'ਚ, ਝੂਠੀ ਦੁਨੀਆਂ ਦਾ ਧਨ ਝੂਠੀ ਦੁਨੀਆਂ 'ਚ ਰਹਿ ਜਾਂਦਾ, ਸੱਚੀ ਦੁਨੀਆਂ ਦਾ ਧਨ ਇਹਦੇ ਨਾਲ ਜਾਂਦਾ। ਸੱਚੀ ਦੁਨੀਆਂ ਜਾ ਰਿਹਾ ਨਾ, ਉਹ ਨਾਲ ਜਾਂਦਾ, ਇਹ ਆਪ ਵੀ ਸੱਤ ਸਰੂਪ ਹੈ, ਇਹਦੇ ਨਾਲ ਸੱਚੇ ਜਾ ਸਕਦਾ ਝੂਠ ਵੀ ਜਾ ਸਕਦਾ, ਸਰੀਰ ਵੀ ਝੂਠ ਦਾ ਬਣਿਆ ਆਏ ਵੀ ਰਹਿ ਜਾਂਦਾ।
ਸ਼ਹਿਦ ਕਬੀਰ ਸੁਣੋ ਰਹੇ ਸੰਤੋ ਅਨ ਧਨ ਕਛੂਏ ਲੈ ਨਾ ਗਿਓ।
ਕਬੀਰ ਕਹਿੰਦਾ ਸੰਤਾਂ ਨੂੰ ਕਹਿ ਰਿਹਾ ਵੀ ਬੜੇ ਡੇਰੇ ਬਣਾਏ, ਅੰਨ ਧਨ ਇਕੱਠਾ ਕੀਤਾ, ਕਦੇ ਲੈ ਕੇ ਗਿਆ ਕੋਈ ਨਾਲ, ਅੰਨ ਧਨ ਕਛੂਏ ਲੈ ਨਾ ਗਿਓ, ਚਾਹੇ ਕੋਈ ਸੰਸਾਰੀ ਆਦਮੀ ਹੈ ਚਾਹੇ ਕੋਈ ਡੇਰੇਦਾਰ ਸੰਤ ਹੈ, ਲੈ ਗਿਆ, ਕਮ ਸੇ ਕਮ ਤੁਸੀਂ ਤਾਂ ਇਹ ਕੰਮ ਨਾ ਕਰੋ, ਸੰਸਾਰੀ ਨਾ ਕਰਨ, ਤੁਸੀਂ ਤਾਂ ਗੱਲ ਸਮਝੋ, ਤੁਸੀਂ ਕਾਹਦੇ ਇਕੱਠੇ ਕਰੀ ਜਾਂਦੇ ਹੋ ਡੇਰਿਆਂ 'ਚ ਪਦਾਰਥ, ਤੁਸੀਂ ਮਾਇਆ ਕਿਉਂ ਇਕੱਠੀ ਕਰੀ ਜਾਂਦੇ ਹੋ, ਤੁਸੀਂ ਇਹ ਕੰਮ ਨਾ ਕਰੋ, ਆਮ ਲੋਕ ਤੁਹਾਨੂੰ ਦੇਖ ਕੇ ਲੋਕ ਕਰਦੇ ਨੇ, ਪਰ ਤੁਸੀਂ ਲੋਕਾਂ ਦੇ ਚੇਲੇ ਹੋ, ਲੋਕ ਤੁਹਾਡੇ ਚੇਲੇ ਨੇ, ਸੰਤਾਂ ਦੇ ਚੇਲੇ ਅਮੀਰ ਆਦਮੀ ਨੇ, ਅਮੀਰ ਆਦਮੀਆਂ ਦੇ ਚੇਲੇ ਸੰਤ ਨੇ, ਸਮਝ ਨਹੀਂ ਆਉਂਦੀ ਗੱਲ ਦੀ ਕਬੀਰ ਨੂੰ। ਬਹੁਤ ਅਮੀਰ ਆਦਮੀ ਆਉਂਦੇ ਨੇ ਸੰਤਾਂ ਕੋਲ, ਉਹਨਾਂ ਦੀ ਨਕਲ ਸੰਤ ਕਰਕੇ ਅਮੀਰ ਹੋ ਜਾਂਦੇ ਨੇ, ਅਸਰਾਮ ਕੀ ਹੋਇਆ, ਇਹ ਤਾਂ ਸਾਈਕਲ ਤੇ ਟੁੱਟੇ ਜੇ ਤੇ ਫਿਰਦਾ ਸੀ, ਮਾਸਟਰ ਸੀ, ਇੰਨਾ ਅਮੀਰ ਕਿਉਂ ਹੋਇਆ, ਅਮੀਰ ਕੋਲ ਆਏ ਉਹਨਾਂ ਦਾ ਚੇਲਾ ਬਣ ਕੇ ਅਮੀਰ ਹੋ ਗਿਆ, ਨਰਕ ਤੇ ਚਲਿਆ ਗਿਆ, ਨਰਕਾਂ ਦੇ ਰਾਹ ਪੈ ਗਿਆ। ਉਹ ਅਮੀਰ ਤਾਂ ਇਹਦੇ ਕੋਲ ਆਏ ਤੇ ਇਹ ਅਮੀਰਾਂ ਅਮੀਰ ਹੋ ਕੇ ਉਹ ਜਿਹਾ ਹੋ ਗਿਆ, ਤੇ ਇਹ ਅਮੀਰਾਂ ਦਾ ਚੇਲਾ, ਅਮੀਰ ਦੇ ਚੇਲੇ ਨੇ, ਇਸੇ ਗੱਲ ਦੀ ਸਮਝ ਲਈ, ਜਿਹੜਾ ਜਿਹਦੀ ਨਕਲ ਕਰੇ ਉਹਦਾ ਚੇਲਾ ਹੁੰਦਾ, ਇਹ ਤਾਂ ਅਮੀਰਾਂ ਤੋਂ ਹੀ ਪ੍ਰਭਾਵਿਤ ਹੋਇਆ, ਫਿਰ ਤਾਂ ਅਮੀਰਾਂ ਦਾ ਚੇਲਾ ਇਹ ਹੋਇਆ, ਅਮੀਰਾਂ ਤੋਂ ਪ੍ਰਭਾਵਿਤ ਹੋ ਕੇ ਇਹਨੇ ਮਾਇਆ ਇਕੱਠੀ ਕੀਤੀ ਹੈ ਨਾ, ਫਿਰ ਇਹਦੇ ਪੱਲੇ ਕੁਛ ਨਹੀਂ ਸੀਗਾ, ਇਹਦਾ ਮਤਲਬ ਹੈ ਇਹਨੂੰ ਪਤਾ ਸੀ ਵੀ ਜਿਹੜੀ ਇੱਜ਼ਤ ਹੈ ਸੰਸਾਰੀ ਅਮੀਰੀ ਕਰਕੇ ਪੈਸੇ ਕਰਕੇ, ਬਸ ਉਹ ਇਹਨੇ ਇਕੱਠਾ ਕਰ ਲਿਆ, ਇੱਜ਼ਤ ਕਰਾਉਣੀ ਤੇ ਸੰਸਾਰੀ ਗਾਹਾਂ ਦੀ ਦਰਗਾਹ ਦੀ ਇੱਜ਼ਤ ਦਾ ਕੋਈ ਇਹਨਾਂ ਨੂੰ ਫਰਕ ਨਹੀਂ ਪੈਂਦਾ, ਇਹਨਾਂ ਦੇ ਖਿਆਲ 'ਚ ਨਹੀਂ ਹੈ ਦਰਗਾਹੀ ਇੱਜ਼ਤ। ਕਹਿੰਦੇ ਪਿੱਛੋਂ ਦੋ ਚਾਰ ਸੌ ਦੋ ਸੌ ਸਾਲ ਲੋਕ ਕਮ ਸੇ ਕਮ ਸਾਨੂੰ ਯਾਦ ਕਰਨ, ਪਰ ਇੰਨਾ ਹੈ ਇਹਨਾਂ ਦਾ, ਹੋਰ ਜ਼ਿਆਦਾ ਨਹੀਂ ਹੈਗਾ, ਸੌ ਦੋ ਸੌ ਸਾਲ ਲੋਕ ਸਾਨੂੰ ਯਾਦ ਕਰਨ, ਇੱਥੇ ਜ਼ਿਆਦਾ ਨਹੀਂ ਇਹਨਾਂ ਦੀ ਹੁੰਦੀ, ਇਹ ਲੋਕ ਇਹਨਾਂ ਦੀ ਦੌੜੇ ਨਹੀਂ। ਹਾਂਜੀ,
ਸ਼ਹਿਦ ਕਬੀਰ ਸੁਣੋ ਰਹੇ ਸੰਤੋ ਅੰਨ ਧਨ ਕਸ਼ੂਰ ਲੈ ਨਾ ਗਿਓ।
ਅੰਨ ਧਨ ਕੋਈ ਕਦੇ ਨਹੀਂ ਲੈ ਕੇ ਗਿਆ ਨਾ, ਕਬੀਰ ਇਹ ਕਹਿੰਦਾ ਚੱਲ ਲੈ ਕੇ ਨਹੀਂ ਗਿਆ, ਸੰਤਾਂ ਨੂੰ ਕਹਿੰਦਾ ਤੁਸੀਂ ਕਦੇ ਇਕੱਠਾ ਕਰਦੇ ਹੋ, ਉਹ ਧਨ ਦਾ ਇਕੱਠਾ ਕਰਦੇ ਨੇ ਕਿ ਨਹੀਂ ਕਰਦੇ, ਇਹ ਅੰਨ ਔਰ ਧਨ ਕੋਈ ਲੈ ਕੇ ਗਿਆ, ਅੰਨ ਉਹ ਇਕੱਠਾ ਕਰਦੇ ਨੇ ਜਿਹੜੇ ਬੜੇ ਬੜੇ ਵਪਾਰੀ ਨੇ, ਇਕੱਠਾ ਨਹੀਂ ਕਰਦੇ, ਉਹ ਜੋ ਕਮਾਉਂਦੇ ਨੀ, ਇਹ ਵੀ ਧਨ ਇਕੱਠਾ ਕਰਦਾ। ਉਹ ਸੰਤਾਂ ਨੂੰ ਕਿਹਾ, ਇਹਦਾ ਮਤਲਬ ਸੰਤਾਂ ਨੂੰ ਕਾਹਦੇ ਕਿਹਾ, ਸੰਤ ਇਕੱਠਾ ਕਰਦੇ ਸੀ ਤਾਂ ਕਿਹਾ, ਇਹ ਸੰਤ ਲੋਕ ਸਾਰੇ ਪ੍ਰਭਾਵਿਤ ਹੋਏ ਨੇ ਅਮੀਰਾਂ ਤੋਂ, ਅਮੀਰਾਂ ਦੇ ਚੇਲੇ ਨੇ, ਸੰਤ ਤਾਂ ਬਣਦੇ ਨੇ ਅਮੀਰ ਬਣਨ ਵਾਸਤੇ, ਇਹ ਧਰਮ ਦੀ ਪ੍ਰਾਪਤੀ ਵਾਸਤੇ ਸੰਤ ਨਹੀਂ ਬਣਦੇ, ਅਮੀਰ ਹੋਣ ਵਾਸਤੇ ਬਣਦੇ ਨੇ, ਇਹ ਸ਼ਾਰਟਕੱਟ ਰਸਤਾ ਅਮੀਰ ਹੋਣ ਦਾ ਅਸਲ 'ਚ, ਉਹ ਨਾ ਕੋਈ ਸੰਤ ਹੈ ਨਾ ਇਹਨਾਂ ਨੂੰ ਧਰਮ ਦੀ ਲੋੜ ਹੈ, ਇਹਨਾਂ ਨੇ ਵਧੀਆ ਰਸਤਾ ਸ਼ਾਰਟਕੱਟ ਭਾਲਿਆ ਅਮੀਰ ਹੋਣ ਦਾ, ਹੋ ਰਹੇ ਨੇ ਕਾਮਯਾਬ ਨੇ, ਅਮੀਰਾਂ ਤੋਂ ਪ੍ਰਭਾਵਿਤ ਹੋ ਕੇ ਅਮੀਰ ਹੋ ਰਹੇ ਨੇ ਸੰਸਾਰੀ ਧਨ ਨਾਲ, ਹੋਰ ਕੁਛ ਵੀ ਗੱਲ ਨਹੀਂ ਹੈ ਇਹਦੇ ਵਿੱਚ। ਅਮੀਰਾਂ ਦੇ ਚੇਲੇ ਨੇ ਇਹ, ਉਹਨਾਂ ਕੋਲ ਆਉਂਦੇ ਨੇ, ਗੱਲਬਾਤ ਕਰਦੇ ਨੇ, ਉਹਨਾਂ ਨੂੰ ਦੇਖਦੇ ਨੇ।